ਤੇਜੀ ਤਜ ਚੱਲੋ। ਮੁਸਲਮਾਨ ਘਸੀਟਾ ਸਿੰਘ ਦੇ ਖਿਲਾਫ ਬੋਲਦੇ ਸੀ ਕਿ ਇਸ ਨੇ ਸਾਨੂੰ ਫੂਕ ਦੇਣ ਦਾ ਦਾਬਾ ਮਾਰਿਆ ਹੈ। ਵਿੱਚੋਂ ਕਈ ਦੱਸ ਭੀ ਦਿੰਦੇ ਸੀ ਕਿ ਤੁਹਾਡੇ ਲਈ ਆਹ ਸਲਾਹੀ ਹੁੰਦੀਆਂ ਹਨ। ਸੰਤ ਆਲਾ ਸਿੰਘ ਜੀ, ਵਰਿਆਮ ਸਿੰਘ ਜੀ ਘਸੀਟਾ ਸਿੰਘ ਨੂੰ ਬਹਾ ਕਿਹਾ, ਤੂੰ ਬਹੁਤਾ ਤੇਜ਼ ਨਾ ਵਗ, ਅੱਗੇ ਕੋਠੇ ਸੜੇ ਦਾ ਸੌ ਮਿਲਦਾ। ਉਸ ਬਾਣੀਏ ਨੂੰ ਗਵਾ ਲਿਆ ਈ ਅਤੇ ਥਾਣੇਦਾਰ ਤਹਿਸੀਲਦਾਰ ਤੁਰਕ ਉਹਨਾਂ ਤੁਰਕਾਂ ਦਾ ਹੀ ਪੱਖ ਕਰਦੇ, ਨਹੀਂ ਸੋਚੇ ਅਤੇ ਸਤਿਗੁਰਾਂ ਦਾ ਹੁਕਮ ਵੀ ਨਹੀਂ ਮੰਨਿਆ। ਤੂੰ ਤੇਜ਼ੀ ਦੱਸ ਕੇ ਤੇਜ਼ੀ ਤਜ ਸਹਿਜ 'ਚ ਚੱਲ। ਘਸੀਟਾ ਸਿੰਘ ਕਿਹਾ, ਇਹ ਲੋਕ ਨੁਕਸਾਨ ਵੀ ਕਰਦੇ ਨੇ ਅਤੇ ਨਿੰਦਾ ਵੀ ਗੁਰੂ ਕੀ ਕਰਦੇ ਹਨ, ਜੋ ਮੈਂ ਜਰ ਨਹੀਂ ਸਕਦਾ। ਇਸ ਸਮੇਂ ਸਿੱਖ ਇੱਕ ਜਾਗ ਕੇ ਰਹਿੰਦਾ, ਦਿਨੇ ਵੀ ਸ਼ਾਮੇ। ਜਗ ਮਲੇਰੇ ਦੀ ਖੂਹੀ ਬਾਹਰਲੀ ਦੱਖਣ ਰਹਿੰਦੇ ਤਰਫ ਪਿੱਪਲ ਵਾਲੀ 'ਤੇ, ਦੂਜੇ ਤਾਂ ਸੌਂਦੇ ਸੀ। ਪਿੰਡ ਵਿੱਚ ਵੀ ਸਿੱਖ ਝੱਕ ਕੇ ਹੀ ਵੜਦੇ ਸੀ। ਮੁਸਲਮਾਨ ਕੌੜ ਕਰਦੇ ਸੀ ਕਿ ਸਾਡੇ ਪਰਦੇ ਹਨ। ਇਸ ਸਮੇਂ ਸੰਤ ਸਿੰਘ ਕਪਤਾਨ ਹੀ ਸਿੱਖਾਂ ਦਾ ਪੱਖ ਕਰਦਾ ਸੀ ਅਤੇ ਹੋਸ਼ ਨਾਲ ਰਹੋ ਕਹਿੰਦਾ ਸੀ। ਇੱਕ ਦਿਨ ਜੱਗ ਮਲੇਰੇ ਦੇ ਮੁਸਲਮਾਨਾਂ ਰਾਤ ਰੌਲਾ ਪਾਇਆ ਕਿ ਸਿੱਖ ਸਾਨੂੰ ਮਾਰਨ ਆ ਪਏ ਹਨ। ਦਿਨੇ ਰਾਣੀਆਂ ਥਾਣੇ ਜਾ ਇਤਲਾਹ ਦਿੱਤੀ। ਉਹ ਨੇ ਸਰਸੇ ਡਿਪਟੀ ਦੇ ਪੇਸ਼ ਵੀ ਹੋਏ ਥਾਣਾ ਅਤੇ ਸੰਤ ਸਿੰਘ ਕਪਤਾਨ ਜੱਗ ਮਲੇਰੇ ਆਏ ਅਤੇ ਕਿਹਾ, ਆਪੋ ਵਿੱਚ ਰਸ ਕੇ ਰਵੋ, ਪਰ ਨਾ ਘਸੀਟਾ ਸਿੰਘ ਢਲਿਆ ਨਾ ਮੁਸਲਮਾਨ ਢਲੇ। ਮੁਸਲਮਾਨ ਵੀ ਕਈ ਚੰਗੇ ਪੁੱਜ ਦੇ ਚੌਧਰੀ ਚੱਲਦੇ ਪੁਰਜੇ ਸੀ, ਦੋਵੇਂ ਧਿਰਾਂ ਇੱਕ ਦੂਜੇ ਨੂੰ ਦਬਾਉਣਾ ਚਾਹੁਣ। ਉਹ ਚਲੇ ਗਏ ਇਹ ਕਹਿ ਕੇ ਕਿ ਦੋਵੇਂ ਧਿਰਾਂ ਥਾਣੇ ਪੇਸ਼ ਹੋਣ। ਸੰਤ ਆਲਾ ਸਿੰਘ ਜੀ ਅਤੇ ਸੂਬਾ ਵਰਿਆਮ ਸਿੰਘ ਜੀ ਇਹ ਆਖ ਟਿੱਬੀ ਤੁਰ ਗਏ ਕਿ ਘਸੀਟਾ ਸਿੰਘ ਤੇਜ਼ ਵਗਨੋਂ ਟਲਦਾ ਨਹੀਂ, ਅਸੀਂ ਸਤਿਗੁਰੂ ਜੀ ਦੇ ਆਏ 'ਤੇ ਆਵਾਂਗੇ। ਅਤੇ ਮੈਨੂੰ ਕਹਿ ਗਏ, ਤੁਸਾਂ ਸ਼ਹੀਦੀ 'ਤੇ ਕੜਾ ਪ੍ਰਸ਼ਾਦ ਕਰ, ਅਰਦਾਸਾ ਕਰ, ਰਾਣੀਆਂ ਨੂੰ ਟੁਰਨਾ, ਗੁਰੂ ਭਲੀ ਕਰੇਗਾ। ਸਭ ਸਿੱਖ ਪਰੇਸ਼ਾਨ ਹੋਏ, ਕੌਣ ਜ਼ਮਾਨਤਾਂ ਦੇਵੇਗਾ ਸਾਡੀਆਂ ਥਾਣੇ, ਅਰਦਾਸਾ ਬਖਸ਼ਿਸ਼ ਹੋਵੇ ਦਾ ਕਰ, ਤੁਰੇ ਰਾਣੀਆਂ ਨੂੰ। ਘਸੀਟਾ ਸਿੰਘ ਮਦਾਰ, ਸੰਮਾ ਸਿੰਘ ਢੋਟੀਆਂ, ਚੰਨਣ ਸਿੰਘ ਥਰਾਜ, ਮੰਗਲ ਸਿੰਘ ਫਤੂਈ ਚੱਕ, ਤਰਨ ਸਿੰਘ ਵਹਿਮੀ ਆਦਿ ਥਾਣੇਦਾਰ ਕੁਝ ਚਿਰ ਕੁਝ ਪੁੱਛਿਆ ਹੀ ਨਾ। ਫਿਰ ਉਸ ਨੂੰ ਤਾਰ ਸਰਸਿਓਂ ਆਈ ਤੁਰਤ ਪੁੱਜਣ ਦੀ। ਉਸ ਸਾਨੂੰ ਕਿਹਾ, ਜਾਓ ਸਲੂਕ ਨਾਲ ਵੱਸੋ, ਜੇ ਲੋੜ ਹੋਈ ਤਾਂ ਸੱਦ ਲਵਾਂਗਾ। ਸਤਿਗੁਰੂ ਜੀ ਜੀਵਨ ਨਗਰ ਆਏ। ਸਤਿਗੁਰੂ ਜੀ 13 ਵੈਸਾਖ ਅਗਲੇ ਰੋਜ਼ ਹੀ ਫੌਜੀ ਲਾਰੀ ਲੈ ਸਰਸੇ ਆਏ। ਪਿਛਲੇ ਜ਼ਿਲ੍ਹਿਆਂ 'ਤੇ ਅੰਮ੍ਰਿਤਸਰ ਅਤੇ ਭੈਣੀ ਸਾਹਿਬ ਵੱਲੋਂ ਹੋ ਸੰਤ ਸਿੰਘ ਕਪਤਾਨ ਨੇ ਸਤਿਗੁਰੂ ਜੀ ਨੂੰ ਬੜੇ ਅਫਸੋਸ ਭਰੇ ਦਿਲ ਨਾਲ ਦੱਸਿਆ ਕਿ ਸਿੱਖਾਂ ਨੇ ਤੇਜ਼ੀ ਕਰ ਆਪਣਾ ਵਕਾਰ ਵੀ ਵੰਝਾ ਲਿਆ ਏ ਅਤੇ ਮੇਰੀ ਵੀ ਹਾਨੀ ਕੀਤੀ ਹੈ। ਮੈਂ ਉੱਪਰਲੇ ਹੇਠਲਿਆਂ ਨੂੰ ਕਹਿੰਦਾ ਸਾਂ, ਸਿੱਖ ਵਾਧਾ ਜਰ ਲੈਣਗੇ, ਕਰਦੇ ਨਹੀਂ ਅਤੇ ਮੇਰੇ ਆਖੇ ਵੀ ਲੱਗ ਜਾਣਗੇ। ਇਹਨਾਂ ਕੋਈ ਨਹੀਂ ਸੋਚੀ, ਮੁਸਲਮਾਨ 100 ਭੀ ਦੇ ਰਹੇ ਸੜੇ ਕੋਠੇ ਦਾ ਮੁੱਲ, ਤਰਲੇ ਵੀ ਕਰ ਰਹੇ, ਸਿੱਖਾਂ ਕੋਈ ਨਹੀਂ ਮੰਨੀ। ਉਹ ਅਗਲੇ ਰੋਜ਼ ਹੀ ਹਾਕਮ ਬਰੀ ਕੀਤੇ। ਇਹ ਲਿਖ ਕੇ ਅੱਜ ਕੱਲ੍ਹ ਅੱਗ ਲੱਗੀ ਦਾ ਕੀ ਬਣਦਾ ਹੈ। ਸਤਿਗੁਰੂ ਜੀ ਚੁਚਾਲ ਆਏ, ਅਗਲੇ ਭਲਕ ਸਭ ਸਿੱਖ ਸੱਦੇ ਅਤੇ ਕਿਹਾ, ਤੁਸਾਂ ਅੱਗੇ ਗਲਤੀ ਕੀਤੀ ਹੈ, ਮੈਨੂੰ ਸਭ ਕੁਝ ਸੰਤ ਸਿੰਘ ਨਲੂਏ ਦੱਸਿਆ ਹੈ। ਭਾਵੇਂ ਰੁੱਖ ਸਾਡੇ ਹੀ ਹਨ ਅਤੇ ਫਸਲ ਵੀ, ਪਰ ਅਜੇ ਵੇਲਾ ਨਹੀਂ ਐਸੀ ਤੇਜ਼ੀ ਦਾ। ਤੁਹਾਨੂੰ ਹੋਸ਼ ਹੌਸਲੇ ਨਾਲ ਤੁਰਨਾ ਚਾਹੀਦਾ ਹੈ। ਇਸ ਵੇਲੇ ਫਸਲਾਂ ਵੰਡਾਉਣ ਅਤੇ ਸਾਂਭਣ ਦਾ ਤਾੜ ਸੀ। ਕੰਜਰ ਵਾਲੇ ਦਾ ਮੁਖਤਾਰ ਰਤਨ ਸਿੰਘ ਕੂਕੇ ਸੰਧਵਾਂ ਦੇ ਨੂੰ ਬਣਾਇਆ। ਅਹਿਲੀ ਮੀਖੂ ਵਾਲੀ ਹੁਣ ਜਿਸ ਦਾ ਨਾਮ ਸੰਤਾਂ ਵਾਲੀ ਹੈ ਅਤੇ ਕੰਬੋ ਕੀਤੇ ਦੇਖ ਰੇਖ 'ਤੇ ਨਹਿਰੋਂ ਚੜ੍ਹਦੇ ਸੈਣੀ ਅਤੇ ਚੁਚਾਲ ਯੋਗ ਮਾਨ ਸਿੰਘ ਅਬੁਲ ਖੁਰਾਣਾ ਅਤੇ ਚੰਨਣ ਸਿੰਘ ਮੁਕੰਦ ਸਿੰਘ ਥਰਾਜ ਕੀਤੇ। ਘਸੀਟਾ ਸਿੰਘ ਦਾ ਫੇਰਾ ਜੱਗ ਮਲੇਰੇ ਅਤੇ ਹੋਰ ਬਾਹਰਲੀ ਦੇਖਭਾਲ 'ਤੇ ਹੀ ਰਹਿਣ ਦਿੱਤਾ। ਸਿੱਖ ਥੋੜ੍ਹੇ ਸੀ, ਮਸਾਂ ਪਹੁੰਚਦੇ ਸੀ। ਮੁਸਲਮਾਨ ਜਰਾ ਘੋ ਪੀ ਵਿੱਥ ਮਿਲੀ ਅਤੇ ਸਦਾ ਸੇਠਾਂ ਦੇ ਮੁਖਤਾਰਾਂ ਵੇਲੇ ਦਾ ਸੁਭਾਅ ਬਣਿਆ, ਵਰਤਨੋਂ ਫਰਕ ਨਾ ਕਰਦੇ ਸੀ। ਅਹਿਲੀ ਦੇ ਦੋ ਭਰਾਵਾਂ ਨਾਲ ਘਸੀਟਾ ਸਿੰਘ ਦੀ ਗੱਲ ਚੋਖੀ ਅੜ ਗਈ ਸੀ। ਇਹ ਲੋਕ ਮੇੜ ਪਾ ਮੋਟੀ ਮੋਟੀ ਕਣਕ ਫਸਲ ਗਾਹ ਟੋਕਰਿਆਂ ਨਾਲ ਵੰਡਦੇ ਸੀ। ਤੂੜੀ ਉੱਕਾ ਘੱਟ ਹੀ ਦੇ ਕੇ ਰਾਜੀ ਸੀ। ਘਸੀਟਾ ਸਿੰਘ ਕਹੇ, ਤੂੜੀ ਪਹਿਲਾਂ ਲੈਣੀ ਹੈ, ਦਾਣੇ ਫੇਰ ਵੰਡਣੇ ਹਨ। ਉਹ ਕਹਿਣ, ਤੂੜੀ ਸਤਿਗੁਰਾਂ ਦੇ ਆਇਆਂ 'ਤੇ ਦੇਵਾਂਗੇ। ਉਹਨਾਂ ਦੇ ਮਨ ਵਿੱਚ ਤਰਲਾ ਕਰ ਤੂੜੀ ਮੰਗਣ ਦੀ ਮਰਜ਼ੀ ਸੀ। ਉਹ ਰਾਤ ਤੂੜੀ ਚੁੱਕ ਲੈ ਗਏ। ਦੂਜਿਆਂ ਨੂੰ ਗਾਹਣੋਂ ਹੀ ਘਸੀਟਾ ਸਿੰਘ ਰੋਕ ਦਿੱਤਾ। ਫੇਰ ਮੇੜ ਪਾਈ ਮੁਸਲਮਾਨਾਂ ਮਤਾ ਮੇਲ ਤਾਂ ਸਿੱਖ ਫੇਰ ਨਾ ਛੁਡਾਉਣ ਗਏ ਸੀ ਅਤੇ ਉਸੇ ਦਿਨ ਸਤਿਗੁਰੂ ਜੀ ਆਏ ਸੀ। ਅਹਿਲੀ ਵਾਲਿਆਂ ਗੱਡੇ ਆਪੇ ਭਰ ਚੁਚਾਲ ਆਉਂਦੇ ਤੂੜੀ ਦੇ। ਘਸੀਟਾ ਸਿੰਘ ਕੋਠੀਓਂ ਬਾਹਰ ਰੋਕੇ, ਉਹ ਸਤਿਗੁਰੂ ਦੀ ਚਰਨੀ ਆ ਲੱਗੇ। ਸਤਿਗੁਰੂ ਜੀ ਘਸੀਟਾ ਸਿੰਘ ਨੂੰ ਬਾਹੋਂ ਫੜ ਅੰਦਰ ਨੂੰ ਲੈ ਤੁਰੇ, ਪਰ ਘਸੀਟਾ ਸਿੰਘ ਅੱਖਾਂ ਲਾਲ ਕਰ ਫਿਰ ਵੀ ਉਹਨਾਂ ਨੂੰ ਮਾਰਨ ਪਵੇ। ਸਤਿਗੁਰੂ ਜੀ ਘਸੀਟਾ ਸਿੰਘ ਨੂੰ ਅੰਦਰ ਲਿਜਾ ਕਿਹਾ, ਆਪਣੀ ਅਤੇ ਮੇਰੀ ਦਾੜੀ ਵੱਲ ਵੇਖ, ਜੇ ਹੁਣ ਭੀ ਨਾ ਖਲੋਵੇਂਗਾ ਤਾਂ ਮੈਂ ਦੂਜੀ ਤਰ੍ਹਾਂ ਭੀ ਸੂਤ ਕਰਾਂਗਾ। ਸਿਆਣੇ ਆਖਦੇ ਹਨ, ਘਰ ਆਇਆ ਮਾਂ ਪਿਓ ਜਾਇਆ ਅਤੇ ਹਤੀਏ ਨਾਲ ਸਤਰੂ ਚੱਲ ਘਰ ਆਇਆ। ਉਹ ਭਾਵੇਂ ਅੰਦਰੋਂ ਕਿਹੇ ਹਨ ਅਤੇ ਤੇਰੇ ਨਾਲ ਕਿਹੇ ਹਨ, ਪਰ ਹੁਣ ਮੇਰੀ ਚਰਨੀ ਆ ਉਹ ਹੱਥ ਲਾਏ ਹਨ, ਤੂੰ ਕੁਝ ਸੋਚ ਸਮਝ ਕਰ। ਘਸੀਟਾ ਸਿੰਘ ਉੱਪਰੋਂ ਤਾਂ ਸਭ ਕੁਛ ਜਰ ਗਿਆ, ਪਰ ਅੰਦਰੋਂ ਹਾਰ ਗਿਆ ਕਿ ਮੇਰੀ ਮਰਜ਼ੀ ਨਹੀਂ ਹੋਈ। ਸਤਿਗੁਰੂ ਜੀ ਰਾਤ ਸਭ ਮੁਖਤਾਰਾਂ ਨੂੰ ਕੋਠੀ ਸੱਦ ਕਿਹਾ, ਮੈਂ ਪਿਛਲੇ ਜ਼ਿਲ੍ਹਿਆਂ ਵੱਲੋਂ ਅਤੇ ਇੱਧਰ ਵੀ ਫਿਰ ਟੁਰ ਸੁਣ ਵੇਖ ਤੁਹਾਨੂੰ ਸਭ ਤੋਂ ਪਿਆਰੇ ਜਾਨ ਸਮਝਾਉਣ ਲਈ ਸੱਦਿਆ ਹੈ। ਕੰਮ ਮੈਂ ਪਿੰਡਾਂ ਦੇ ਵੰਡ ਦਿੱਤੇ ਹਨ। ਅਹਿਲੀਆਂ ਅਤੇ ਅਲੀਪੁਰ ਦੇ ਦਾਣੇ ਇੱਥੇ ਕੋਠੀ ਲਿਆ ਪਾਉਣੇ ਗੱਲੇ ਵਿੱਚ, ਜੱਗ ਮਲੇਰੇ ਦੇ ਉੱਥੇ ਸੇਠਾਂ ਦੇ ਬਣਾਏ ਗੱਲੇ ਵਿੱਚ ਪਾਈ ਜਾਣੇ, ਕੰਜਰ ਵਾਲੇ ਦੇ ਉੱਥੇ ਹੀ ਪਾਈ ਜਾਣੇ। ਲੋਕਾਂ ਦੱਸਿਆ ਹੈ, ਪਿੰਡੋਂ ਦੱਖਣ ਲਹਿੰਦੇ ਪਿੱਪਲ ਤਲੇ ਇੱਕ ਕੰਜਰ ਪੇੜ ਲਾ ਧੀ ਨੂੰ ਨਚਾ ਰੋਜੀ ਕਮਾਉਂਦਾ ਸੀ। ਇੱਥੋਂ ਦਾ ਛੇੜੂ ਸੁਣਦੇ ਸੀ ਅਤੇ ਕਹਿੰਦੇ ਸੀ, ਆਓ ਕੰਜਰ ਵਾਲੇ ਚੱਲੀਏ। ਸਭ ਨੂੰ ਸਮਝਾ ਟੋਰ ਸਤਿਗੁਰੂ ਜੀ ਘਸੀਟਾ ਸਿੰਘ ਨੂੰ ਨੇੜੇ ਸੱਦ ਕਿਹਾ, ਤੂੰ ਅੱਜ ਕੁਝ ਨਹੀਂ ਸੋਚਿਆ ਕਿ ਇਹ ਜ਼ਮੀਨ ਅਸਾਂ ਕਿਵੇਂ ਅਤੇ ਕਿਸ ਲਈ ਲਈ ਹੈ। ਸੇਠਾਂ ਸੌਣੀ ਦੇਣੀ ਕੀਤੀ ਸੀ, ਮੁੱਕਰ ਗਏ, ਉਹ ਵੀ ਜਰ ਲਈ। ਕਾਕੇ ਵੀਰ ਸਿੰਘ ਦੋ ਪੈਸੇ ਵੀ ਬਣਦੇ ਅੰਤ ਉਹਨਾਂ ਨੂੰ ਦਿੱਤੇ। ਸਾਡੀਆਂ ਦੋ ਦਿਨ ਗਊਆਂ ਤੂੜੀ ਕੜਵੀ ਬਿਨਾਂ ਭੁੱਖੀਆਂ ਦਾਣਿਆਂ 'ਤੇ ਹੀ ਰਹੀਆਂ ਸੀ। ਹੁਣ ਉਹ ਤੂੜੀ ਦੇਣ ਘਰ ਆਏ ਸੀ। ਮੈਨੂੰ ਮਾਲਕ ਜਾਣ, ਇਹ ਲੋਕ ਦੇਣ ਕਦੋਂ ਹਿੱਲੇ ਹੋਏ ਸੀ? ਤੁਸੀਂ ਤਾੜ ਕੇ ਜਿੰਨਾ ਲੈਂਦੇ ਹੋ ਇਹਨਾਂ ਨੂੰ ਦੁੱਖ ਲੱਗਦਾ ਏ। ਪਾਕਿਸਤਾਨ ਸਿਰ 'ਤੇ ਬਣਿਆ ਖੜ੍ਹਾ ਹੈ, ਜਾਂ ਇਹ ਰਹਿਣਗੇ ਜਾਂ ਅਸੀਂ ਰਹਾਂਗੇ। ਤੂੰ ਅੱਜ ਮੇਰੀ ਸ਼ਰਮ ਵੀ ਨਹੀਂ ਕੀਤੀ, ਅੱਗੋਂ ਹੁਣ ਤੂੰ ਤੇਜ਼ ਨਾ ਰਹੋ, ਧੀਰਾ ਹੋ ਟੁਰ। ਵਹਿਣੇ ਦੀ ਲੜ ਸਹਿ ਲਈ ਦੀ ਏ, ਮੈਂ ਅੱਜ ਜਰ ਲਿਆ ਏ ਤੇਰਾ ਵਾਧਾ ਤਾਂ ਕਰਕੇ। ਟਿੱਬੀ ਪੇਂਡੂ 'ਤੇ ਪ੍ਰਾਣੀ ਵਸੋਂ ਕਰ ਸੁੱਖ ਸੀ, ਨੌਹਰ ਸ਼ਹਿਰ ਕਰ ਰਾਸ਼ਨ ਕਾਂਟਾਂ ਅਤੇ ਛੋਲੇ ਮਿਲਦੇ ਸੀ। ਕੁਝ ਘਰ ਸਰਦਾਰ ਤੇਜਾ ਸਿੰਘ ਜੀ ਚੰਦੋਵਾਲ, ਸੰਤ ਵਿਰਸਾ ਸਿੰਘ ਜੀ ਨੁਸ਼ਹਿਰਾ, ਤਰਨ ਸਿੰਘ, ਮੱਗਰ ਸਿੰਘ, ਅਮਰ ਸਿੰਘ ਆਦਿਕ ਗਏ ਅਤੇ ਮਕਾਨ ਲੈ ਵੱਸਦੇ ਅਤੇ ਆਪਣਾ ਅੱਡ ਲੰਗਰ ਕਰ ਛਕਦੇ ਸੀ। ਕਈ ਘਰ ਗੁਰੂ ਕੇ ਲੰਗਰੋਂ ਛਕਦੇ ਸੀ, ਪਰ ਕਣਕ ਮਹਿੰਗੀ ਮਸਾਂ ਹੀ ਕਿਤੋਂ ਮਿਲਦੀ ਸੀ। ਨੌਹਰ ਨੌਹਰ ਮੱਗਰ ਸਿੰਘ ਆਪ ਥੋਬੇ ਵੱਟ ਘਰ ਬਣਾਉਂਦਾ, ਛੱਪਰੀ ਛੱਤਦਾ, ਨਵੇਂ ਆਏ ਸਿੱਖ ਨੂੰ ਦੇ ਆਪ ਹੋਰ ਆਰੰਭ ਦਿੰਦਾ ਸੀ ਅਤੇ ਪ੍ਰਸ਼ਾਦਾ ਵੱਖਰਾ ਗੁਰੂ ਕੇ ਲੰਗਰੋਂ ਦਾਣੇ ਛੋਲੇ ਮੁੱਲ ਲੈ ਪੱਕਾ ਛਕਦਾ ਸੀ। ਅਤੇ ਰਹਿੰਦਾ ਕਬੂਤਰ ਸਰ ਗੁਰਦੁਆਰੇ ਦੀ ਹੱਦ ਵਿੱਚ ਸੀ। ਮੁਖਤਿਆਰੀ ਵੀ ਕੁਝ ਕਰਦਾ ਸੀ ਅੰਨ ਬਾਲਣ ਲਿਆਉਣ ਦੀ ਡੇਰੇ ਯੋਗ। ਕਈਆਂ ਬੱਚਿਆਂ ਨੂੰ ਤਾਪ ਵੀ ਚੜ੍ਹਦਾ ਸੀ। ਵਿਰਸਾ ਸਿੰਘ ਜੀ ਦੇ ਇੱਕ ਦੋ ਬੱਚੇ ਬਿਮਾਰ ਸੀ ਅਤੇ ਕਣਕ ਦੇ ਪ੍ਰਸ਼ਾਦੇ ਨੂੰ ਸਹਿਕਦੇ ਸੀ। ਵਿਰਸਾ ਸਿੰਘ ਜੀ ਨੇ ਹੁੱਸੜ ਕੇ ਮੱਘਰ ਸਿੰਘ ਨੂੰ ਕਿਹਾ, ਤੇਰੇ ਸੰਗ ਲੱਗ ਸਿੱਖ ਹੋਏ ਹਾਂ। ਇਹ ਵਿਰਸਾ ਸਿੰਘ ਜ਼ਿਮੀਂਦਾਰ ਨੁਸ਼ਹਿਰੇ ਜ਼ਿਲ੍ਹੇ ਗੁੱਜਰਾਂਵਾਲੇ ਦਾ ਹੁਣ ਸੰਤ ਨਗਰ ਹੈ ਅਤੇ ਮੱਘਰ ਸਿੰਘ ਪ੍ਰਜਾਪਤ ਵੀ ਸੰਤ ਨਗਰ ਰਹਿੰਦਾ ਹੈ ਅਤੇ ਕਈ ਵਾਧੂ ਬਿਪਤਾ ਬਿਮਾਰੀਆਂ ਤੋਂ ਬਚ ਗਏ ਹਾਂ। ਜੇ ਕੋਈ ਮੈਥੋਂ ਪੁੱਛੇ, ਸਾਰਾ ਸੰਸਾਰ ਨਾਮਧਾਰੀ ਹੋ ਜਾਏ, ਨਾਮ ਜਪੇ ਤਾਂ ਕੀ ਕਹਿਣਾ ਹੋਇਆ, ਪਰ ਮਾਸ ਸ਼ਰਾਬ ਕੁਲਾਜ ਕਰਤੂਤਾਂ ਤੋਂ ਤਾਂ ਸੁਤੇ ਹੀ ਬਚ ਜਾਈਦਾ ਹੈ ਨਾਮਧਾਰੀ ਸੱਜਣ ਨਾਲ। ਪਰ ਹੁਣ ਜੋ ਬਿਪਤ ਬਣੀ ਹੈ, ਇਹ ਵੱਖਰੀ ਵਜ੍ਹਾ ਦੀ ਹੈ। ਬੱਚੇ ਵਿਲਕਦੇ ਮੈਂ ਜਰ ਨਹੀਂ ਸਕਦਾ। ਕਣਕ ਦੇ ਪ੍ਰਸ਼ਾਦੇ ਤੋਂ ਬਿਨਾਂ ਨਾ ਛਕਦੇ ਹਨ ਨਾ ਬਚਦੇ ਹਨ। ਮੱਘਰ ਸਿੰਘ ਸਵੇਰੇ ਹੀ ਨਹਿਰੋਂ ਚੱਲ ਚੁਚਾਲ ਪੁੱਜਾ। ਮਸਾਂ ਤਰਕਾਲਾਂ ਨੂੰ ਅਤੇ ਮੈਨੂੰ ਕਿਹੋ ਸੂ, ਤੂੰ ਸਤਿਗੁਰੂ ਜੀ ਅੱਗੇ ਅਰਜ ਕਰ, ਸੰਤ ਵਿਰਸਾ ਸਿੰਘ ਜੀ ਕਣਕ ਦੇ ਪ੍ਰਸ਼ਾਦੇ ਨਾ ਮਿਲਣ ਤੋਂ ਬੜੇ ਹੁਸੜੇ ਹਨ। ਮੈਂ ਕੋਠੀ ਜਾ ਉਸੇ ਵੇਲੇ ਸਤਿਗੁਰੂ ਜੀ ਅੱਗੇ ਅਰਜ ਕੀਤੀ। ਸਤਿਗੁਰੂ ਜੀ ਕੋਈ ਉੱਤਰ ਨਾ ਦਿੱਤਾ। ਅਗਲੇ ਰੋਜ਼ ਆਸਾ ਦੀ ਵਾਰ ਦੇ ਭੋਗ ਬਾਅਦ ਮੈਨੂੰ ਨੇੜੇ ਸੱਦ ਕਿਹੋ ਨੇ, ਤੂੰ ਮੱਘਰ ਸਿੰਘ ਨੂੰ ਲਿਆ, ਮੇਰੀ ਰਾਤ ਮਸਾਂ ਸੋਚਾਂ ਚਿੰਤਾਵਾਂ ਵਿੱਚ ਲੰਘੀ ਹੈ। ਮੱਘਰ ਸਿੰਘ ਨੂੰ ਸਤਿਗੁਰੂ ਜੀ ਉਸ ਦੀ ਨਹਿਰੋਂ ਲਿਆਂਦੀ ਸਭ ਵਿਰਥਾ ਸੁਣ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ ਗੁਰੂ ਹਰੀ ਸਿੰਘ ਜੀ ਵੱਲ, ਅੰਨ ਭਾਵੇਂ ਮੋਤੀਆਂ ਦੇ ਮੁੱਲ ਮਿਲੇ ਪਰ ਸਿੱਖ ਭੁੱਖਾ ਨਾ ਰਹੇ। ਤੂੰ ਜਿਵੇਂ ਕਿਵੇਂ ਕਣਕ ਲੈ ਪਿਹਾ ਕੇ ਲੰਗਰ ਯੋਗ ਦੇ ਅਤੇ ਹੋਰ ਦਾਲ ਥਿੰਦੇ ਦਾ ਖਰਚ ਸੰਕੋਚ ਕੇ ਕਰਨਾ। ਇਹ ਸੁਣ ਕੋਲੋਂ ਸੰਤਾਲਾ ਸਿੰਘ ਜੀ ਕਿਹਾ, ਜਦ ਅੰਨ ਮੋਤੀਆਂ ਦੇ ਮੁੱਲ ਲੈਣਾ ਹੈ, ਥਿੰਦਿਓਂ ਰੁੱਖਿਆਂ ਕਿਉਂ ਰਹਿਣਾ ਹੈ। ਇਹ ਸੁਣ ਸਤਿਗੁਰੂ ਜੀ ਬਿਗਸ ਕੇ ਕਿਹਾ, ਮੱਘਰ ਸਿੰਘ ਖਜ਼ਾਨੇ ਦੇ ਮੁਖਤਾਰਾਂ ਪਾਸੋਂ ਜਿੰਨੇ ਜੀ ਕਰਦਾ ਈ ਰੁਪਏ ਲੈ ਜਾ ਅਤੇ ਸਭ ਸਿੱਖਾਂ ਦਾ ਲੰਗਰ ਇੱਕ ਥਾਂ ਕਰ ਦੇ ਅਤੇ ਘਿਓ ਥਿੰਦਾ ਵਿੱਚ ਡੋਬ ਡੋਬ ਕੇ ਪ੍ਰਸ਼ਾਦੇ ਸਭ ਸਿੱਖ ਛਕਣ। ਇੰਨੀ ਦਿਨੀ ਸਤਿਗੁਰੂ ਜੀ ਦੇ ਖਜ਼ਾਨੇ ਜ਼ਮੀਨ ਬਾਬਤ ਦੇ ਚੁਚਾਲ ਮੁਖਤਾਰ ਲੇਖੇ ਦੇਣ ਲੈਣ ਦੇ ਬਲਰਾਜ ਸਿੰਘ ਵਹੀਲੇ ਦਾ ਅਤੇ ਦਰਸ਼ਨ ਸਿੰਘ ਗਿੱਲਾਂ ਦੇ ਸੀ। ਮੱਘਰ ਸਿੰਘ ਉਹਨਾਂ ਤੋਂ ਖੁੱਲ੍ਹੀ ਰਕਮ ਲੈ ਨਹਿਰ ਜਾ ਲਹਿਰ ਬਹਿਰ ਲਾਈ। ਪਹਿਲੋਂ ਜੋ ਬਾਣੀਏ ਸਿੱਖਾਂ ਨੂੰ ਪੰਜਾਬੋਂ ਨਾਸਾ ਏ ਜਾਣ ਮਿਹਣੇ ਮਾਰਦੇ ਸੀ, ਸੋ ਸਰਦਾਰ ਤੇਜਾ ਸਿੰਘ ਜੀ ਦੇ ਜਾਣ ਕਰ ਸ਼ਬਦ ਕੀਰਤਨ ਸੁਣ ਸ਼ਰਧਾਲੂ ਹੋ ਗਏ ਅਤੇ ਕੁਝ ਪਾਕਿਸਤਾਨ ਬਣਨ ਦੀ ਅਫਵਾਹਾਂ ਹਿੰਦੂ ਤੁਰਕਾਂ ਦੇ ਫਸਾਦਾਂ ਦੇ ਡਰੋਂ ਵੀ ਸਿੱਖਾਂ ਨਾਲ ਹਿੱਤ ਕਰਨ ਲੱਗੇ। ਮੈਂ ਚੁਚਾਲ ਰਹਿੰਦਾ ਸਾਂ, ਮੇਰੇ ਜੀ ਨਹਿਰ ਆਇਆ ਜੇ ਕਹਿੰਦੇ ਛੋਲੇ ਨਹੀਂ ਛਕੀ ਦੇ, ਮੈਂ ਉੱਤਰ ਦਿੰਦਾ ਸਾਂ, ਸਤਿਗੁਰੂ ਜੀ ਚਰੋਕਣੇ ਕਹਿੰਦੇ ਸੀ ਛੋਲੇ ਖਾਓ ਅਤੇ ਚੱਕੀ ਪੀਹਾ ਕਰੋ, ਤਦੋਂ ਨਾ ਬਚਨ ਮੰਨਿਆ, ਹੁਣ ਔਖ ਹੁੰਦਾ ਏ, ਅਜੇ ਵੀ ਚੱਕੀ ਪੀਹ ਕੇ ਛੋਲੇ ਖਾਓ। ਇਹ ਸੁਣ ਘਰਵਾਲੀ ਅਤੇ ਬੱਚੇ ਚੁੱਪ ਕਰ ਰਹਿੰਦੇ। ਸੰਤਾਂ ਪਿੱਛੇ ਖਾਏ ਕਨੇਰੀ ਵਾਲਾ ਸਵੱਬ ਲੱਗਾ। ਕਣਕ ਦੇ ਪੱਕੇ ਪ੍ਰਸ਼ਾਦੇ ਨਹਿਰ ਮਿਲਣ ਲੱਗੇ। ਇੰਤਕਾਲ ਤਸਦੀਕ ਰਾਣੀ 14 ਵੈਸਾਖ ਖਰੀਦੇ ਪਿੰਡਾਂ ਦਾ ਇੰਤਕਾਲ ਤਸਦੀਕ ਹੋਇਆ। ਪਟਵਾਰੀ ਅਤੇ ਕਾਨੂੰਗੋ ਸਿੱਖ ਸੀ, ਤਹਿਸੀਲਦਾਰ ਮੁਸਲਮਾਨ ਸੀ। ਪਟਵਾਰੀ ਨੇ ਚੁਚਾਲ ਆ ਪਤਾਸੇ ਵੰਡੇ ਅਤੇ ਕਿਹਾ, ਮੈਨੂੰ ਖਤਰਾ ਸੀ ਮਤ ਕੋਈ ਵਿਘਨ ਪਏ, ਸਤਿਗੁਰੂ ਜੀ ਅਤੇ ਸਾਧਾਂ ਨੂੰ ਖੁਸ਼ ਹੋ ਮਿਲ ਮਿਲ ਵਧਾਈ ਵੀ ਦਿੱਤੀ ਉਸੂ। ਸਤਿਗੁਰੂ ਜੀ ਰਾਤ ਕਿਹਾ, ਹੁਣ ਕੁਝ ਖਤਰਾ ਹੱਕ ਸੂਬੇ ਦਾ ਘੱਟ ਗਿਆ ਹੈ, ਕਿਉਂਕਿ ਹੁਣ ਹੀ ਅਟਕ ਇੰਤਕਾਲ ਵੇਲੇ ਸਹਿਲ ਪੈ ਸਕਦੀ ਸੀ। ਖਰੀਆਂ ਖਰੀਆਂ ਸਤਿਗੁਰੂ ਜੀ 15 ਵੈਸਾਖ ਚੁਚਾਲ ਕੋਠੀਓਂ ਚੜ੍ਹਦੇ ਵਣ ਤੱਲੇ ਖਰੀਦੇ ਪਿੰਡਾਂ ਦੇ ਮੁਖੀ ਮੁਸਲਮਾਨ ਸੱਦੇ ਅਤੇ ਸਿੱਖ ਵੀ ਸੱਦੇ। ਕਿਹਾ, ਤੁਸਾਂ ਦੋਹਾਂ ਧਿਰਾਂ ਮੇਰੇ ਗਏ ਪਿੱਛੋਂ ਹੱਛਾ ਨਹੀਂ ਕੀਤਾ, ਸਿੱਖਾਂ ਤੇਜ਼ੀ ਤੇ ਕਰੜਾਈ ਕੀਤੀ ਹੈ। ਪਿੰਡ ਪਰੇ ਵਿੱਚ ਕੋਠੇ ਸੜੇ ਦਾ ਖਿਲਮਾ ਮੁਕਾਉਣਾ ਸੀ ਅਤੇ ਤੁਸਾਂ ਵੀ ਸਰਕਾਰੀ ਅਰਜ਼ੀ ਦੇ ਹਾਕਮ ਸੱਦੇ ਹਨ ਅਤੇ ਪੰਚਾਇਤ ਆਪਣੇ ਹੀ ਬੰਦਿਆਂ ਦੀ ਬਣਾਈ ਹੈ। ਸਿੱਖ ਵਿੱਚ ਕੋਈ ਨਹੀਂ ਰੱਖਿਆ। ਸਣੇ ਹਾਕਮ ਨਹੀਂ ਸੋਚਿਆ ਕਿ ਇਹ ਵੀ ਹੁਣ ਮਾਲਕ ਹਨ। ਦੋਹਾਂ ਧਿਰਾਂ ਮਨ ਮਰਜ਼ੀ ਅਤੇ ਕਾਹਲੀ ਕਰ ਸਨੇਹ ਵਧਾਉਣ ਦੇ ਥਾਂ ਦੁਬਦਾ ਆਰੰਭ ਲਈ ਹੈ। ਹੱਛਾ ਨਹੀਂ ਕੀਤਾ, ਮੁਸਲਮਾਨਾਂ ਉੱਤਰ ਦਿੱਤਾ, ਕੋਠੇ ਸੜੇ ਦਾ ਹਰਜ ਭਰ ਰਹੇ, ਤਰਲੇ ਕਰ ਰਹੇ, ਪਰ ਘਸੀਟਾ ਸਿੰਘ ਨਾ ਟਲਿਆ ਅਤੇ ਸਾਨੂੰ ਫੂਕ ਦੇਣ ਦਾ ਦਾਬਾ ਮਾਰਿਆ। ਅਸਾਂ ਡਰਦਿਆਂ ਤਾਂ ਅਰਜ਼ੀ ਦਿੱਤੀ, ਆਪ ਦੇ ਆਉਣ ਦਾ ਪਤਾ ਨਹੀਂ ਸੀ, ਕਦੋਂ ਆਵੋ। ਨਾਲੇ ਸਿੱਖ ਆਖਦੇ ਹਨ ਅਸਾਂ ਤੰਬਾਕੂ ਨਹੀਂ ਇੱਥੇ ਬੀਜਣ ਦੇਣਾ, ਫੱਕੀ ਤੰਬਾਕੂ ਦੀ ਬੀਜੀ ਸਾਡੀ ਪੁੱਟ ਸੁੱਟੀ ਹੈ। ਗਊ ਦੀ ਕੁਰਬਾਨੀ ਈਦ ਵਾਲੇ ਦਿਨ ਵੀ ਕਹਿੰਦੇ ਹਨ ਨਹੀਂ ਕਰਨ ਦੇਣੀ ਅਤੇ ਸ਼ਿਕਾਰ ਵੀ ਕਿਸੇ ਨੂੰ ਨਹੀਂ ਖੇਡਣ ਦੇਣਾ। ਅਸੀਂ ਇਹ ਗੱਲਾਂ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ। ਤੰਬਾਕੂ ਪੀਣ ਦੀ ਆਦਤ ਪਈ ਹੋਈ ਏ ਅਤੇ ਸ਼ਿਕਾਰ ਕੁਰਬਾਨੀ ਸਾਡੀ ਸ਼ਰਾਬ ਵਿੱਚ ਜਾਇਜ਼ ਹੈ। ਪੰਚਾਇਤ ਇਹਨਾਂ ਤੋਂ ਡਰਦਿਆਂ ਅੱਡਰੀ ਬਣਾਈ ਹੈ, ਇਹ ਢਲਦੇ ਰਲਦੇ ਨਹੀਂ ਸਾਡੇ ਨਾਲ। ਕਈ ਸਿੱਖਾਂ ਇਹ ਵੀ ਗੱਲ ਆਖੀ ਹੈ, ਜੇ ਤੁਸੀਂ ਗਊ ਮਾਰੋਗੇ ਅਸੀਂ ਸੂਰ ਲਿਆ ਮਾਰਾਂਗੇ। ਅਸਾਂ ਸੋਚਿਆ ਸ਼ਾਇਦ ਕੀ ਚੰਦ ਚਾੜਨ ਤਾਂ ਸਾਂਭਾ ਕੀਤਾ ਏ। ਤੁਸੀਂ ਸਾਡੇ 'ਤੇ ਨਰਮ ਸੁਭਾਅ ਦੇ ਸਿੱਖ ਲਾਓ। ਸਤਿਗੁਰੂ ਜੀ ਘਸੀਟਾ ਸਿੰਘ ਨੂੰ ਖੜ੍ਹਾ ਕਰ ਕਿਹਾ, ਤੁਸੀਂ ਜੋ ਚਾਹੋ ਇਸ ਨੂੰ ਡੰਨ ਲਾਓ ਅਤੇ ਜੋ ਤੁਸਾਂ ਗਲਤੀ ਕੀਤੀ ਹੈ ਉਸ ਦਾ ਡੰਨ ਮੈਂ ਤੁਹਾਨੂੰ ਕੀ ਲਾਵਾਂ। ਵੇਖੋ ਅਹਿਲੀ ਦਾ ਤੁਹਾਡੇ ਵਿੱਚੋਂ ਕੋਈ ਆਇਆ ਧੀ ਦੇ ਵਿਆਹ ਲਈ, ਮੈਂ ਦਾਣੇ ਮੁੱਲ ਭੀ ਅਤੇ ਮੁਫ਼ਤ ਭੀ ਦਿੱਤੇ, ਪਰ ਉਸ ਨਕੌੜੇ ਗਊ ਮਾਰ ਜਨੇਤ ਨੂੰ ਖਵਾਈ। ਗਊ ਰੱਖਿਆ ਬਦਲੇ ਸਾਡੇ ਸਿੱਖ ਫਾਹੇ ਆਏ, ਤੋਪਾਂ ਅੱਗੇ ਉੱਡੇ ਅਤੇ ਸਤਿਗੁਰੂ ਜੀ ਵਿਦੇਸ਼ ਗਏ, ਪਰ ਗਊ ਹੱਤਿਆ ਨਾ ਜਰ ਸਕੇ। ਤੁਸਾਂ ਉਹ ਕੰਮ ਸਾਡੇ ਪਿੰਡ ਕੀਤਾ ਅਤੇ ਪਿੰਡਾਂ ਵਿੱਚ ਅੱਗੋਂ ਕਰਨਾ ਚਾਹੁੰਦੇ ਹੋ। ਜੇ ਸਿੱਖਾਂ ਕੁਝ ਤੇਜ਼ੀ ਕਰੜਾਈ ਕੀਤੀ ਹੈ ਤਾਂ ਜੇਰਾ ਵੀ ਕੀਤਾ ਹੈ, ਨਹੀਂ ਤਾਂ ਉਸ ਗਊ ਘਾਤ ਕਰਨ ਵਾਲੇ ਨੂੰ ਮਾਰ ਪੀ ਦਿੰਦੇ ਤਾਂ ਕੀ ਸੀ। ਸ਼ਾਇਦ ਵੇਲੇ ਨਾਲ ਪਤਾ ਨਹੀਂ ਲੱਗਾ ਅਤੇ ਸ਼ਿਕਾਰ 'ਤੇ ਅਸੀਂ ਨਹਿਰ 'ਤੇ ਬੀੜ ਵਿੱਚ ਵੀ ਨਹੀਂ ਕਰਨ ਦਿੰਦੇ ਰਹੇ, ਔਖ ਸਹਾਰੇ। ਲਾਖਣੇ ਦੇ ਇੱਕ ਸਿੱਖ ਦੇ ਖੂਹ 'ਤੇ ਤਹਿਸੀਲਦਾਰ ਸ਼ਿਕਾਰ ਖੇਡਣ ਗਿਆ, ਸਿੱਖ ਰੋਕਿਆ, ਉਹ ਨਾ ਰੁਕਿਆ, ਸਿੱਖ ਉਸ ਨੂੰ ਮਾਰ ਦਿੱਤਾ ਅਤੇ ਫਾਹੇ ਲੱਗ ਗਿਆ, ਪਰ ਲਾਖਣੇ ਦੀ ਜੂਹ ਵਿੱਚ ਸ਼ਿਕਾਰ ਮਾਰਨਾ ਰੁਕ ਗਿਆ। ਅਸੀਂ ਇੱਥੇ ਕਿਵੇਂ ਜਾਨਵਰ ਮਾਰਨ ਦੇਈਏ, ਤੁਸੀਂ ਦੱਸੋ ਤੁਸਾਂ ਗਊ ਕਿਉਂ ਮਾਰੀ ਸਾਡੇ ਪਿੰਡਾਂ ਵਿੱਚ। ਮੁਸਲਮਾਨਾਂ ਕਿਹਾ ਸਾਡੀ ਸ਼ਰਾਬ ਵਿੱਚ ਜਾਇਜ਼ ਹੈ। ਇਹ ਸੁਣ ਸਤਿਗੁਰੂ ਜੀ ਘਸੀਟਾ ਸਿੰਘ ਨੂੰ ਕਿਹਾ ਬਹਿ ਜਾ, ਅਤੇ ਉਹਨਾਂ ਨੂੰ ਕਿਹਾ ਜਿਵੇਂ ਇੰਦਰ ਸਿੰਘ ਚੱਕਰਵਰਤੀ ਮੇਰੇ ਕਹੇ ਰਾਮਦਾਸੀਏ ਅੱਗੇ ਪੱਗ ਲਾਹ ਬਹਿ ਗਿਆ ਸੀ, ਕਿਉਂਕਿ ਉਸਨੇ ਸਰਕਾਰੀ ਅਰਜ਼ੀ ਦਿੱਤੀ ਸੀ ਰਵਿਦਾਸੀਏ 'ਤੇ, ਤਿਵੇਂ ਵੇਖੋ ਘਸੀਟਾ ਸਿੰਘ ਮੇਰੇ ਕਹੇ ਤੁਹਾਡੇ ਅੱਗੇ ਹੋ ਖੜ੍ਹਾ ਹੈ। ਕੂਕੇ ਗਲਤੀ ਮੰਨਣੋ ਅਤੇ ਮੇਰੇ ਕਹੇ ਤੋਂ ਕਦੇ ਨਹੀਂ ਝੱਕਦੇ। ਜੇ ਤੁਸਾਂ ਆਪਣੀ ਮਤ ਹੀ ਵਰਤਣੀ ਹੈ ਤਾਂ ਮੈਂ ਕਿਉਂ ਸੋਨੇ ਵਰਗੇ ਸਿੱਖ ਨੂੰ ਤੁਹਾਡੇ ਅੱਗੇ ਖੜ੍ਹਾ ਕਰਾਂ। ਤੁਸਾਂ ਉਹ ਗੱਲ ਕੀਤੀ ਹੈ ਗੁਰੂ ਹਰੀ ਸਿੰਘ ਜੀ ਸਮੇਂ ਸੁਹੇਲ ਸਿੰਘ ਬਿਲਗੇ ਦੇ ਨੂੰ ਭੈਣੀ ਸਾਹਿਬ ਇੱਕ ਸਿੱਖ ਨੇ ਬਹੁਤ ਦੁਖਾਇਆ। ਗੁਰੂ ਹਰੀ ਸਿੰਘ ਜੀ ਕਸੂਰੀ ਸਿੱਖ ਨੂੰ ਛਟੀ ਲੈ ਮਾਰਨ ਪਏ ਤਾਂ ਸੁਹੇਲ ਸਿੰਘ ਵੀ ਮਾਰਨ ਪੈ ਗਿਆ। ਤਾਂ ਗੁਰੂ ਜੀ ਛਟੀ ਸੁੱਟ ਕਿਹਾ ਜੇ ਤੂੰ ਆਪ ਹੀ ਲੱਗ ਪੈਣਾ ਸੀ ਤਾਂ ਮੇਰੀ ਕੀ ਲੋੜ ਏ, ਤਿਵੇਂ ਮੈਂ ਵੀ ਕਿਸੇ ਸਿੱਖ ਨੂੰ ਤੁਹਾਡੇ ਤੋਂ ਕਿਉਂ ਤਾੜਾਂ। ਹਾਂ, ਜੇ ਤੁਸੀਂ ਅੱਗੋਂ ਸਾਫ਼ ਹੋ ਜਾਓ ਅਤੇ ਐਸਾ ਕੰਮ ਨਾ ਕਰੋ ਜੋ ਸਾਡੇ ਧਰਮ ਦੇ ਵਿਰੁੱਧ ਹੋਵੇ ਤਾਂ ਮੈਂ ਵੀ ਤੁਹਾਡੇ ਨਾਲ ਢਲ ਸਕਦਾ ਹਾਂ। ਜੇ ਨਾ ਤੁਸੀਂ ਮੁੜੋ ਤਾਂ ਤੁਹਾਡੀ ਸਾਡੀ ਕੋਈ ਸੁਲਾਹ ਨਹੀਂ। ਗਊ ਮਾਰਨੀ ਰਸੂਲ ਦਾ ਜ਼ਰੂਰੀ ਹੁਕਮ ਨਹੀਂ। ਮੁਸਲਮਾਨ ਪਰਸੋਂ ਸਲਾਹ ਕਰ ਦੱਸਾਂਗੇ। ਕਹਿ ਤੇ ਘਸੀਟਾ ਸਿੰਘ ਨੂੰ ਸਾਡੇ ਵੱਲੋਂ ਮੁਆਫ਼ੀ ਏ ਕਹਿ ਪੇਸ਼ੀ ਦੀ ਨਮਾਜ਼ ਪੜ੍ਹਨ ਚਲੇ ਗਏ। ਸਤਿਗੁਰੂ ਜੀ ਕਿਹਾ ਵੇਖੋ ਇਹਨਾਂ ਨੂੰ ਇਹੋ ਗੱਲ ਉੱਚਾ ਲਿਜਾ ਰਹੀ ਹੈ, ਇੱਕ ਇਕੱਠੇ ਹੋ ਮਤਾ ਕਰ ਲੈਂਦੇ ਹਨ, ਦੂਜਾ ਮਜ਼ਬੀ ਸਪਿਰਟ ਵਾਧੀ ਹੈ। ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਏ ਇਹਨਾਂ ਦੀ ਨਮਾਜ਼ ਪੜ੍ਹਨ ਦੀ ਪਰਪਾਟੀਓਂ। ਚੰਨਣ ਸਿੰਘ ਥਰਾਜ ਵਾਲੇ ਦਾ ਰਸੂਖ ਅਤੇ ਲਿਹਾਜ ਬਹੁਤ ਸੀ, ਸੋ ਪੀ ਹੇਤ ਭੇਤ ਦਾ ਬਹੁਤ ਕੰਮ ਕਰਦਾ ਸੀ ਅਤੇ ਰੁਕਣਾ ਇੱਕ ਮੁਸਲਮਾਨ ਜੋ ਸੇਠਾਂ ਵੇਲੇ ਭੀ ਬੋਲਾਂ ਅਤੇ ਖੇਤਾਂ ਦੇ ਖਿਆਲ ਲਈ ਨੌਕਰ ਰਹਿੰਦਾ ਸੀ। ਸੋ ਪੀ ਸਿੱਖਾਂ ਨੂੰ ਖਾਸ ਕਰਕੇ ਘਸੀਟਾ ਸਿੰਘ ਨੂੰ ਬਹੁਤ ਭੇਦ ਦਿੰਦਾ ਸੀ। ਉਸ ਨੂੰ ਖਾਣ ਵਰਤਣ ਲਈ ਕੁਝ ਲਿਹਾਜ ਕਰ ਸਿੱਖ ਖੁੱਲ੍ਹਾ ਦਿੰਦੇ ਸੀ। ਉਹ ਪਾਕਿਸਤਾਨ ਬਣੇ ਬਾਅਦ ਹੋਰੀ ਕਾਫਲੇ ਨਾਲ ਰਲ ਗਿਆ ਸੀ, ਪਹਿਲੋਂ ਸਾਡੇ ਕੋਲ ਹੀ ਰਹਿ ਗਿਆ ਸੀ। ਮੁਸਲਮਾਨਾਂ ਪੇਸ਼ੀ ਦੀ ਨਮਾਜ਼ ਪੜ੍ਹ ਜੱਗ ਮਲੇਰੇ ਇਕੱਠੇ ਹੋਣ ਦਾ ਮਤਾ ਕੀਤਾ। ਰਾਤ ਘੜੀਆਂ ਅਣਘੜੀਆਂ ਕਰ ਸੁਣ ਇਹ ਸਲਾਹ ਕੀਤੀ ਕਿ ਜੋ ਅਸੀਂ ਸਿੱਖਾਂ 'ਤੇ ਗਿਲਾ ਕਰਦੇ ਸੀ ਠੀਕ ਨਾ ਸੀ, ਕਰਾਂਦਾ ਤਾਂ ਸਭ ਕੁਝ ਸਾਡੇ ਨਾਲ ਗੁਰੂ ਬਾਵਾ ਹੀ ਏ, ਭਾਵੇਂ ਮਰੋ ਭਾਵੇਂ ਬਚੋ, ਸਿੱਖਾਂ ਨਾਲ ਸੁਲਾਹ ਨਾ ਕਰੋ ਅਤੇ ਹਾਕਮਾਂ ਕੋਲ ਕੂਕੋ ਕਿ ਸਾਨੂੰ ਸਿੱਖ ਤੰਗ ਕਰਦੇ ਹਨ। ਜਿਸ ਬਾਣੀਏ ਦਾ ਕੋਠਾ ਸੜਿਆ ਸੀ ਉਸ ਨੂੰ ਦਬਾਇਆ ਕਿ ਤੂੰ ਸਾਡੇ ਹੱਕ ਵਿੱਚ ਨਹੀਂ ਬੋਲਿਆ ਅਤੇ ਹੋਰ ਬਾਣੀਆਂ ਨੂੰ ਭੀ ਝਿੜਕਿਓ ਨੇ, ਤੁਸੀਂ ਸਿੱਖਾਂ ਦੇ ਨਾਲ ਕਿਉਂ ਬੋਲਦੇ ਹੋ? ਮੁਸਲਮਾਨਾਂ ਨੂੰ ਫਿਕਰ ਪਿਆ ਅਤੇ ਘਸੀਟਾ ਸਿੰਘ ਦੇ ਮਨ 'ਤੇ ਜੋ ਉੱਕ ਕੀਤੀ ਦਾ ਬੋਝ ਸੀ ਹੁਕਮ ਮਨ ਹੌਲਾ ਹੋਇਆ। ਸੰਤ ਜੀ ਅਤੇ ਸੂਬਾ ਜੀ ਭੀ ਸਤਿਗੁਰੂ ਜੀ ਦੇ ਆਇਆਂ ਟਿੱਬੀਓਂ ਆ ਗਏ ਸੀ। ਸਤਿਗੁਰੂ ਜੀ ਸੰਤਾਲਾ ਸਿੰਘ ਜੀ, ਚੰਨਣ ਸਿੰਘ, ਮੁਕੰਦ ਸਿੰਘ, ਤਰਨ ਸਿੰਘ, ਰਤਨ ਸਿੰਘ ਜੀ ਲਾਂਗੜੀ, ਲਾਲ ਸਿੰਘ ਜੀ ਡਰਾਈਵਰ ਨੂੰ ਨਾਲ ਲੈ ਫੌਜੀ ਲਾਰੀ 'ਤੇ ਬਰਾਨਾ ਪਾਸਾ ਵੇਖਦੇ ਕੰਜਰ ਵਾਲੇ ਹੋ ਜੱਗ ਮਲੇਰੇ ਆਏ ਜੰਗਲ ਦੇਖਦੇ, ਪੁਰਾਣੇ ਸਾਧੂਆਂ ਦੇ ਅਤੇ ਭਾਣੇ ਦੇ ਬਚਨ ਕਰਦੇ। ਇਸ ਪਾਸੇ 'ਤੇ ਲਾਹੌਰੋਂ ਪਾਰ ਦੇ ਜ਼ਿਲ੍ਹਿਆਂ ਦੀ ਬੀਤਦੀ ਹਾਲਤ 'ਤੇ ਵਿਚਾਰ ਕਰਦੇ, ਪਾਕਿਸਤਾਨ ਬਣਨ 'ਤੇ ਹਲਚਲ ਹੋਣ ਦੇ ਬਚਨ ਕਰਦਿਆਂ ਕਿਹਾ, ਜੋ ਸਤਿਗੁਰੂ ਰਾਮ ਸਿੰਘ ਜੀ ਗੋਰੇ ਨੂੰ ਕਿਹਾ ਸੀ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ, ਅਤੇ ਜੋ ਤੇਰੇ ਆਖੇ ਲੱਗ ਸਾਡੇ ਉਲਟ ਹੋਏ ਹਨ ਸਭ ਤੇਰੇ ਉਲਟ ਹੋਣਗੇ, ਅਤੇ ਨਾਨੂ ਸਿੰਘ ਨੂੰ ਜੋ ਸਤਿਗੁਰਾਂ ਕਿਹਾ ਸੀ ਵੇਖ ਲਾਹੌਰ ਅਤੇ ਅੰਮ੍ਰਿਤਸਰ ਨੂੰ ਅੱਗ ਲੱਗੀ, ਅਰਥਾਤ ਸੋ ਹਿੰਦੂ ਮੁਸਲਮਾਨਾਂ ਨੂੰ ਈਰਖਾ ਦੀ ਅੱਗ ਵੀ ਲੱਗੀ ਹੈ ਅਤੇ ਸ਼ਹਿਰ ਭੀ ਸੜ ਰਹੇ ਹਨ। ਸੋ ਸਮਾਂ ਸਿਰ 'ਤੇ ਆਇਆ ਹੈ ਅਤੇ ਬਚਨ ਕੀਤੋ ਨੇ ਜੋ ਗੁਲਾਬ ਸਿੰਘ ਮਸਤ ਵਰਨਾ ਦੇ ਖੂਹ 'ਤੇ ਮਗਨ ਅੰਦਰ ਪਿਆ ਹੈ, ਵੇਖੀਏ ਇਸ ਹਲਚਲ ਦੀ ਹਨੇਰੀ ਵਿੱਚ ਭੀ ਉਵੇਂ ਹੀ ਮਗਨ ਰਹਿੰਦਾ ਹੈ ਕਿ ਹਲਚਲ ਪੈਂਦੀ ਸੂ ਬਿਰਤੀ ਵਿੱਚ। ਬਚਨ ਕੀਤਾ, ਘਸੀਟਾ ਸਿੰਘ ਨੇ ਗਲਤੀ ਕਰਕੇ ਲੀਗੀਆਂ ਨੂੰ ਆਪਣੇ ਖਿਲਾਫ਼ ਬੋਲਣ ਦਾ ਮੌਕਾ ਦੇ ਦਿੱਤਾ ਹੈ, ਦੁਸ਼ਮਣ ਨੂੰ ਮਾਰਨ ਨਾਲੋਂ ਉਸ ਦੇ ਵਾਰੋਂ ਬਚਣਾ ਅਤੇ ਉਸ ਨੂੰ ਵਾਰ ਕਰਨ ਦਾ ਮੌਕਾ ਹੀ ਨਾ ਦੇਣਾ ਇਸੇ ਵਾਸਤੇ ਆਖਦੇ ਹਨ ਔਖਾ ਹੈ, ਅਤੇ ਜ਼ਿਮੀਂਦਾਰ ਇਹ ਮੌਕਾ ਵਿਰੋਧੀ ਨੂੰ ਉਚੇਚਾ ਕੰਮ ਅਕਲੀ ਕਰ ਦਿੰਦੇ ਹਨ। 15 ਵੈਸਾਖ ਹੀ ਹਰੀ ਸਿੰਘ ਦੂਹੇ ਵਾਲੀ ਜ਼ਿਲ੍ਹਾ ਫਿਰੋਜ਼ਪੁਰੇ ਦੇ ਨਿਮਿੱਤ ਢਲੇ ਦਿਨ ਨਿੱਤ ਘੰਟਾ ਨਾਮ ਸਿਮਰਨ ਤੋਂ ਬਾਅਦ ਭੋਗ ਪਾਏ ਚੁਚਾਲ। ਸਤਿਗੁਰੂ ਜੀ ਉਸ ਦੀ ਸੁਪਤਨੀ ਦੀ ਸਿਫਤ ਕੀਤੀ ਕਿ ਬਿਮਾਰ ਪਏ ਅਤੇ ਇਸ ਬੀਬੀ ਨੇ ਉਸ ਦੀ ਬੜੀ ਸੇਵਾ ਕੀਤੀ ਹੈ ਅਤੇ ਕਿਹਾ ਹਰੀ ਸਿੰਘ ਬੜਾ ਚੰਗਾ ਸਾਧੂ ਸੀ, 3 ਵਿਸਾਖ ਚੁਚਾਲ ਹੀ ਚੜ੍ਹਿਆ ਸੀ ਅਤੇ ਸੰਗਤ ਨੇ ਸ਼ਬਦ ਪੜ੍ਹਦਿਆਂ ਚੁਚਾਲੋਂ ਦੱਖਣ ਸੰਸਕਾਰ ਕੀਤਾ ਸੀ। ਸਤਿਗੁਰੂ ਜੀ ਦੇ ਹਜ਼ੂਰ ਆਸਾ ਦੀ ਵਾਰ ਲੱਗਦੀ ਚੁਚਾਲ, ਨਾਮ ਸਿਮਰਨ ਹੁੰਦਾ ਪਿਛਲੇ ਪਹਿਰ, ਰਾਤ ਦੀਵਾਨ ਲੱਗਦਾ, ਜ਼ਮੀਨਾਂ ਦੇ ਕਾਗਜ਼ਾਂ ਤੋਂ ਰਕਮਾਂ 'ਤੇ ਸਿੱਖਾਂ ਦੀ ਪੜਤਾਲ ਕਰਦੇ ਸਤਿਗੁਰੂ ਜੀ। ਕਈ ਸਿੱਖ ਚੁੱਪ ਕੀਤੇ ਚਲੇ ਪੀ ਜਾਂਦੇ ਕਿਉਂਕਿ ਇੱਥੇ ਗਰਮੀ ਬਹੁਤ ਸੀ, ਭੁੱਖ ਤੇਹ ਨਾਲ ਮਾੜੇ ਪਸ਼ੂ ਜੰਗਲ ਵਿੱਚ ਮਰਦੇ ਸੀ, ਕਈ ਸਿੱਖ ਗੜਵੇ ਭਰ ਜਲ ਲਿਆ ਪਿਆਉਂਦੇ ਸੀ, ਵੱਟਾਂ ਤੋਂ ਸੁੰਡੀਆਂ ਕਿਰਦੀਆਂ ਸੀ ਅਤੇ ਧੁੱਪ ਬਹੁਤ ਅਤੇ ਪਾਣੀ ਦਾ ਤੋੜਾ ਸੀ, ਕਈ ਸਿੱਖ ਕੀਤੇ ਬਚਨ ਤੋਂ ਕਿਰ ਆਉਂਦੇ ਭੀ ਨਾ ਸੀ ਦੇਸੋਂ, ਕਈਆਂ ਮੁੰਡੇ ਅਤੇ ਵਡੇਰੇ ਹੀ ਘੱਲ ਦਿੱਤੇ ਹੋਏ ਸੀ, ਹਾਜ਼ਰੀ ਵੇਲੇ ਬਹੁਤ ਘੱਟ ਮਾਲਕ ਆਏ ਜਾਣ, ਵਿੱਚੋਂ ਕੁਝ ਜ਼ਮੀਨ ਜ਼ਬਤ ਕਰਨ ਦਾ ਭੀ ਹੁਕਮ ਕਰਦੇ, ਕਿਉਂਕਿ ਸਤਿਗੁਰੂ ਜੀ ਪਹਿਲੋਂ ਸਭ ਨੂੰ ਕਹਿ ਲਿਆ ਹੋਇਆ ਸੀ ਉੱਥੇ ਰਹਿਣਾ ਅਤੇ ਖਹਿਣਾ ਭੀ ਪਵੇਗਾ। ਇੱਧਰ ਦੀ ਤੰਗੀ ਸਿੱਖ ਸੋਚਦੇ ਸੀ ਪਰ ਜੋ ਉੱਧਰ ਹੋਈ ਸੀ ਸੋ ਭੁੱਲ ਤੇ ਭੁੱਲ ਹੀ ਕਰਦੇ ਸੀ।